You're with SBS Radio.
ਪਿਆਰੇ ਦੋਸਤੋ, ਟੈਲੀਫੋਨ ਲਾਈਨ 'ਤੇ ਇਸ ਵੇਲੇ ਸਾਡੇ ਨਾਲ ਸਰਦਾਰ ਓਂਕਾਰ ਸਿੰਘ ਹੁਣਾਂ ਨੇ ਦੁਬਈ ਤੋਂ ਸਾਂਝ ਬਣਾਈ ਆ। ਪੁਰਾਣੇ ਸਮਿਆਂ 'ਚ ਸਕੂਟਰਾਂ ਜ਼ਰੀਏ ਆਸਟ੍ਰੇਲੀਆ ਨੂੰ ਚਾਲੇ ਪਾਏ ਸੀ ਉਹਨਾਂ ਨੇ ਪੰਜਾਬ ਤੋਂ। ਇਸ ਸਿਲਸਿਲੇ 'ਚ ਉਹਨਾਂ ਦੀ ਇੱਕ ਕਿਤਾਬ ਵੀ ਆਈ ਆ। ਹਾਂਜੀ ਓਂਕਾਰ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਸਰ ਜੀ, ਤੁਹਾਡੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵੀ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ
ਜੀ। ਅੱਗੇ ਲੋਕ ਮੇਰਾ ਖਿਆਲ ਸਕੂਟਰਾਂ 'ਤੇ ਝੰਡੀਆਂ ਲਾ ਕੇ ਅਨੰਦਪੁਰ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਨੂੰ ਤਾਂ ਜਾਂਦੇ ਸੁਣੇ ਸੀ, ਪਰ ਆਹ ਨਵੀਂ ਨਵੇਕਲੀ ਗੱਲ ਸੀ ਕਿ ਕੋਈ ਸਕੂਟਰਾਂ 'ਤੇ ਆਸਟ੍ਰੇਲੀਆ ਵੱਲ ਨੂੰ ਚਾਲੇ ਪਾ ਦੇਵੇ। ਥੋੜ੍ਹਾ ਜਿਹਾ ਦੱਸੋ ਕਿਹੜੇ ਸਮੇਂ ਦੀ ਗੱਲ ਆ, ਕਦੋਂ ਦੀ ਗੱਲ ਹੈ ਅਤੇ ਕਿਵੇਂ ਬਣਿਆ ਸਬੱਬ?
1990 ਤੋਂ ਸਟਾਰਟ ਹੁੰਦੀ ਸੀ ਗੱਲ। ਐਕਚੁਲੀ ਉਦੋਂ ਨਾ ਫਰਾਂਸ ਦੀਆਂ ਨਰਸਾਂ ਆਈਆਂ ਸੀ ਦੋ ਸਾਈਕਲਾਂ 'ਤੇ ਇੰਡੀਆ ਦੇ ਟੂਰ 'ਤੇ, ਅਤੇ ਉਹਨਾਂ ਦਾ ਇੱਕ ਛੋਟਾ ਜਿਹਾ ਫੰਕਸ਼ਨ ਸੀ। ਉਹਨੂੰ ਦੇਖਣ ਤੋਂ ਬਾਅਦ ਮਨ 'ਚ ਆ ਗਿਆ ਸੀ ਕਿ ਜੇ ਲੋਕ ਸਾਈਕਲ 'ਤੇ ਕੁੜੀਆਂ ਆ ਸਕਦੀਆਂ ਨੇ ਤਾਂ ਆਪਾਂ ਵੀ ਕੁਛ ਅੱਛੇ ਵਧੀਆ ਦੇਸ਼ਾਂ ਦੇ ਵਿੱਚ ਅਸਾਂ ਕੁਛ ਜਾਣ ਦਾ ਤਜਰਬਾ ਹਾਸਲ ਕਰ ਸਕਦੇ ਹਾਂ। ਅਤੇ ਉਦੋਂ ਸ਼ੁਰੂ ਕੀਤਾ ਸੀ ਟੂਰ, ਅਤੇ ਇਹਨੂੰ ਪੋਸੀਬਲ ਹੁੰਦੇ ਹੁੰਦੇ 1996 ਆ ਗਿਆ ਸੀਗਾ ਜੀ, ਅਤੇ 4 ਜੂਨ 1996 ਸ਼ੁਰੂ ਕੀਤਾ ਸੀ ਟੂਰ ਆਪਾਂ ਇਹ। ਪਰ ਉਸ ਤੋਂ ਪਹਿਲਾਂ ਅਸੀਂ ਕਸ਼ਮੀਰ ਪੰਜਾਬ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਦਾ ਇੱਕ ਟੂਰ ਵੀ ਕੀਤਾ ਸੀ ਇੰਡੀਆ ਟ੍ਰਾਇਲ ਦੇ ਤੌਰ 'ਤੇ, ਇਹ ਵੇਖਣ ਲਈ ਵੀ ਕੀ ਅਸੀਂ ਇਹ ਪੋਸੀਬਲ ਕਰ ਵੀ ਸਕਦੇ ਹਾਂ ਜਾਂ ਕਿੰਨੀ ਟਰੈਵਲ ਡੇਲੀ ਕਰ ਸਕਦੇ ਹਾਂ ਆਪਣੇ ਆਪ ਨੂੰ ਚੈੱਕ ਕਰਨ ਲਈ। ਅਸੀਂ ਇੱਕ ਇੰਡੀਆ ਦਾ ਟੂਰ ਵੀ ਲਾਇਆ ਸੀਗਾ।
ਤੇ ਜਦ ਤੁਸੀਂ ਕਹਿੰਦੇ ਹੋ ਅਸੀਂ, ਤੇ ਕੌਣ ਕੌਣ ਲੋਕ ਸੀ ਇਹ?
ਹਾਂ, ਇਹਦੇ ਵਿੱਚ ਅਸੀਂ ਜੀ 4 ਮੈਂਬਰ ਸੀਗੇ। ਮੇਰਾ ਨਾਮ ਓਂਕਾਰ ਸਿੰਘ ਸਿੱਧੂ, ਤੇ ਬਹੁਤ ਜ਼ਿਆਦਾ ਇੰਪੋਰਟੈਂਟ ਮੈਂਬਰ ਸਾਡਾ ਸੀ ਬਲਜੀਤ ਸਿੰਘ ਮਾਨ, ਉਹ ਕੈਨੇਡਾ ਨੇ ਜੀ ਅੱਜ ਕੱਲ੍ਹ, ਵਿਨੀਪੈਗ ਰਹਿੰਦੇ ਨੇ। ਤੇ ਪਰਮਿੰਦਰ ਸਿੰਘ ਸਰਾਭਾਈ ਸੀ, ਉਹ ਦੁਨੀਆਂ 'ਚ ਨਹੀਂ ਰਹੇ, ਪੂਰੇ ਹੋ ਗਏ। ਤੇ ਇੱਕ ਸਾਡਾ ਮੁੰਡਾ ਸੀਗਾ ਜੀ ਦਵਿੰਦਰ ਸਿੰਘ ਮਾਧਪੁਰ ਕਰਕੇ ਸੀਗਾ, ਉਹ ਮੇਰੇ ਜਾਣ ਪਛਾਣ ਦੇ ਰੇਂਜ 'ਚ ਸੀਗਾ। ਤੇ ਅਸੀਂ 4 ਜਣਿਆਂ ਨੇ ਮਿਲ ਕੇ ਟੂਰ ਕੀਤਾ ਸੀ। ਅਸਲ ਦੇ ਵਿੱਚ ਇੰਡੀਆ ਟੂਰ ਵਿੱਚ ਮੇਰੇ ਨਾਲ ਦਵਿੰਦਰ ਸਿੰਘ ਮਾਧਪੁਰ ਹੀ ਸੀਗਾ, ਬਲਜੀਤ ਤੇ ਪਰਮਿੰਦਰ ਮੈਨੂੰ ਇਹ ਇੰਟਰਨੈਸ਼ਨਲ ਟੂਰ ਲਾਉਣ ਤੋਂ ਕੋਈ 15 ਦਿਨ ਪਹਿਲਾਂ ਹੀ ਮਿਲੇ ਸੀਗੇ ਜੀ। ਤੇ ਸਾਡਾ ਕੁਦਰਤੀ ਸਬੱਬ ਬਣ ਗਿਆ ਜੀ ਸਾਥ ਬੱਸ, ਤੇ ਇਹ ਪੋਸੀਬਲ ਹੋ ਸਕਿਆ ਸਾਰਾ ਅਸੀਂ 4 ਦੇ ਮਿਲ ਕੇ।
ਤੇ ਇਹ ਫਿਰ ਬਜਾਜ ਚੇਤਕ ਸਕੂਟਰ ਸੀਗੇ?
ਬਿਲਕੁਲ ਜੀ, ਦੋਨੋਂ ਬਜਾਜ ਚੇਤਕ ਸਕੂਟਰ ਸੀ। ਇੱਕ ਸਕੂਟਰ ਮੇਰਾ ਸੀਗਾ ਜੀ, ਇੱਕ ਸਕੂਟਰ ਬਲਜੀਤ ਸਿੰਘ ਮਾਨ ਕੈਨੇਡਾ ਵਾਲੇ ਬਾਈ ਜੀ ਦਾ ਸੀਗਾ
ਜੀ। ਤੇ ਘੁਮਾਕੜ ਤਬੀਅਤ ਜਿਵੇਂ ਤੁਸੀਂ ਦੱਸਿਆ ਪਹਿਲਾਂ ਹੀ ਸੀ, ਪਹਿਲਾਂ ਕੰਨਿਆਕੁਮਾਰੀ ਤੱਕ ਵੀ ਜਾ ਕੇ ਆਏ ਸੀ, ਪਰ ਜਦੋਂ ਕਿਸੇ ਦੂਜੇ ਦੇਸ਼ 'ਚ ਜਾਣ ਦੀ ਗੱਲ ਤੁਰਦੀ ਆ ਤਾਂ ਪਰਿਵਾਰਾਂ ਨੂੰ ਵੀ ਪਤਾ ਲੱਗਦਾ ਕਿ ਹੁਣ ਬੜੀ ਦੇਰ ਬਾਅਦ ਵਾਪਸ ਆਉਂਗੇ ਜਾਂ ਉੱਥੇ ਕਿਸ ਕਿਸਮ ਦੇ ਹਾਲਾਤ ਹੋਣਗੇ, ਉੱਥੇ ਪੱਕੇ ਤੌਰ 'ਤੇ ਰਹਿਣਾ ਜਾਂ ਸਿਰਫ ਘੁੰਮਣ ਜਾਣਾ, ਇਹ ਬਹੁਤ ਸਾਰੇ ਸਵਾਲ ਨੇ, ਬਹੁਤ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ ਜਿਨ੍ਹਾਂ 'ਤੇ ਤੁਸੀਂ ਮੇਰਾ ਖਿਆਲ ਉਸ ਸਮੇਂ ਵਰਕਆਊਟ ਕੀਤਾ ਹੋਣਾ, ਥੋੜ੍ਹਾ ਜਿਹਾ ਦੱਸਣਾ ਚਾਹੋਗੇ?
ਜੀ ਜੀ ਬਿਲਕੁਲ, ਅਸਲ ਦੇ ਵਿੱਚ ਉਹ ਤੁਸੀਂ ਸਾਰੇ ਜਾਣਦੇ ਹੋ ਕਿ 1996 ਹੁਣ ਤੋਂ 22-23 ਸਾਲ ਪਹਿਲੀ ਗੱਲ ਆ, ਉਦੋਂ ਮੋਬਾਈਲ ਫੋਨ ਵੀ ਨਹੀਂ ਸੀ ਹੁੰਦੇ, ਤੇ GPS ਵਗੈਰਾ ਕੋਈ ਏਦਾਂ ਦੀ ਇਲੈਕਟ੍ਰੋਨਿਕ ਆਪਾਂ ਨੂੰ ਜਿਹੜੀ ਹੁਣ ਨੈੱਟ ਸਰਵਿਸ ਹੈਗੀ ਆ ਇਹ ਵੀ ਨਹੀਂ ਸੀ ਹੁੰਦੀ, ਤੇ ਉਹਨਾਂ ਦਾ ਤਾਂ ਹੋਰ ਵੀ ਔਖਾ ਸੀਗਾ। ਪਰ ਫਿਰ ਵੀ ਮੈਂ ਇਹ 4-5 ਸਾਲ ਅਸੀਂ ਹੋਮਵਰਕ ਕੀਤਾ ਸੀ ਕਿ ਇਹਦੇ ਵਿੱਚ ਕੀ ਕੀ ਹੋ ਸਕਦਾ। ਇੱਥੋਂ ਤੱਕ ਅਸੀਂ ਸਾਰੀਆਂ ਅੰਬੈਸੀਆਂ ਨੂੰ ਵੀ ਕੰਟੈਕਟ ਕੀਤਾ ਸੀ ਪਹਿਲਾਂ, ਉਹਨਾਂ ਕੋਲੋਂ ਰਿਕੁਆਇਰਡ ਜਾਣਕਾਰੀ ਮੰਗੀ ਗਈ ਸੀ ਵੀ ਅਸੀਂ ਤੁਹਾਡੇ ਕੰਟਰੀ 'ਚ ਆਵਾਂਗੇ ਤਾਂ ਸਾਨੂੰ ਕਿਸ ਕਿਸਮ ਦੀ ਤੁਸੀਂ ਸਪੋਰਟ ਦੇ ਸਕਦੇ ਹੋ ਤੇ ਕਿਸ ਕਿਸਮ ਦੀ ਸਾਨੂੰ ਮੁਸ਼ਕਲਾਂ ਆ ਸਕਦੀਆਂ ਨੇ, ਤੇ ਉਹ ਮੁਸ਼ਕਲਾਂ ਵਾਸਤੇ ਸਾਨੂੰ ਹੈਲਪ ਮੈਨੂੰ ਕੀ ਹੋਏਗਾ ਤੇ ਅਸੀਂ ਕੀ ਉਹਦੇ ਲਈ ਹੱਲ ਕਰ ਸਕਾਂਗੇ। ਤੇ ਇਹ ਸਾਰਾ ਕੁਛ ਅਸੀਂ ਪਲਾਨ ਬਕਾਇਦਗੀ ਨਾਲ ਹਰ ਇੱਕ ਨੋਟਿਸ ਬਣਾ ਕੇ ਇਹ ਹਰ ਇੱਕ ਚੀਜ਼ ਨੌਲੇਜ ਜਿਹੜੀ ਸੀ ਉਹ ਇਕੱਠੀ ਕੀਤੀ ਹੋਈ ਸੀਗੀ। ਇਹ ਸਾਡੇ ਟੂਰ ਬਾਰੇ ਤੁਹਾਡੇ SBS ਚੈਨਲ ਨੇ ਵੀ ਨਾ 2018 ਵਿੱਚ ਕੋਈ ਪਹਿਲਾਂ ਮੁਲਾਕਾਤ ਵੀ ਕੀਤੀ ਸੀ ਕਿਸੇ ਸ਼ਖਸ ਨਾਲ, ਤੇ ਉਸ ਤੋਂ ਬਾਅਦ ਕੋਈ 30-40 ਯੂਟਿਊਬ ਦੇ ਤੇ ਹੋਰ ਚੈਨਲਾਂ ਨੇ ਸਟੋਰੀ ਵੀ ਬਣਾ ਬਣਾ ਕੇ ਪਾਈ ਹੋਈ ਆ। ਉਹਦੇ 'ਚ ਸਵਾਲ ਬਹੁਤ ਪੈਦਾ ਹੋ ਗਏ ਸੀਗੇ, ਲੋਕੀ ਪੁੱਛਣ ਲੱਗੇ ਫੋਨ ਕਰਕੇ ਵੀ ਆਹ ਗੱਲਾਂ ਤਾਂ ਹੋਈਆਂ ਨੀ, ਤੁਸੀਂ ਸਾਨੂੰ ਇਹ ਦੱਸਿਆ ਨੀ ਕਦੇ, ਕਰਕੇ ਸਾਨੂੰ ਇਹ ਬੁੱਕ ਲਿਖਣੀ ਪਈ ਉਹ ਟੂਰ ਬਾਰੇ। ਬਲਜੀਤ ਸਿੰਘ ਮਾਨ ਨੇ ਤੇ ਮੈਂ ਮਿਲ ਕੇ ਸਾਰੇ ਡੈਰੀਆਂ ਸਾਰੇ ਫੋਟੋਗ੍ਰਾਫ ਪੁਰਾਣੇ ਕੱਢ ਕੇ ਕਰਦੇ ਝਾੜ ਕੇ ਅਸੀਂ ਇਹ ਬੁੱਕ ਬਣਾਈ। ਬੁੱਕ ਦਾ ਨਾਂ ਸਕੂਟਰਾਂ ਵਾਲੇ ਸਰਦਾਰ ਰੱਖਿਆ ਗਿਆ ਜੀ, ਉਹਦੇ ਵੀ ਇੱਕ ਛੋਟੀ ਜਿਹੀ ਕਹਾਣੀ ਆਪਾਂ ਬਾਅਦ ਸ਼ੇਅਰ ਕਰ ਲੈਂਦੇ ਹਾਂ।
ਕਿੰਨੇ ਹਜ਼ਾਰ ਕਿਲੋਮੀਟਰ ਦਾ ਸਫ਼ਰ ਇਹ ਬਣਿਆ ਤੇ ਕਿਹੜੇ ਕਿਹੜੇ ਮੁਲਕਾਂ ਦੇ ਵਿੱਚ ਦੀ ਹੁੰਦੇ ਹਵਾਏ ਤੁਸੀਂ ਆਸਟ੍ਰੇਲੀਆ ਪਹੁੰਚੇ ਹੋ?
ਬਾਈ ਰੋਡ ਅਸਲ ਵਿੱਚ ਅਸੀਂ ਸਕੂਟਰ ਨਾਲ ਟਰੈਵਲ ਕੀਤਾ, ਉਹ ਅਸੀਂ ਪਹਿਲਾਂ ਨੇਪਾਲ ਗਏ ਸੀਗੇ। ਨੇਪਾਲ ਤੋਂ ਬਾਅਦ ਸਾਨੂੰ ਕੁਛ ਬਰਮਾ ਦੇ ਵਿੱਚ ਡਿਸਟਰਬੈਂਸ ਹੋਣ ਕਰਕੇ ਨਾ ਕੁਛ ਰੋਡ ਐਂਟਰੀ ਨਾ ਮਿਲਣ ਕਰਕੇ ਬਾਈ ਏਅਰ ਥਾਈਲੈਂਡ ਜਾਣਾ ਪਿਆ। ਥਾਈਲੈਂਡ ਤੋਂ ਫਿਰ ਸਕੂਟਰ ਵੀ ਬਾਈ ਏਅਰ ਹੀ ਗਏ ਸੀ ਨਾਲ, ਤੇ ਉੱਥੋਂ ਅਸੀਂ ਫਿਰ ਸ਼ੁਰੂ ਕੀਤਾ ਸੀ। ਫਿਰ ਅਸੀਂ ਮਲੇਸ਼ੀਆ ਗਏ ਬਾਈ ਰੋਡ ਹੀ, ਤੇ ਮਲੇਸ਼ੀਆ ਦੀ ਜਿਹੜੀ ਪੋਰਟ ਸੀ ਪੋਰਟ ਤੋਂ ਅਸੀਂ ਫੈਰੀ ਸਰਵਿਸ ਹੁੰਦੀ ਆ ਉਹਦੇ ਵਿੱਚ ਰੱਖ ਕੇ ਆਪਣਾ ਸਕੂਟਰ ਅਸੀਂ ਇੰਡੋਨੇਸ਼ੀਆ ਗਏ ਸੀ ਸੁਮਾਟਰਾ। ਉੱਥੇ ਦਾ ਓਇਲ ਸਿਟੀ ਐਕਪੋਰਟ ਡੁਮਈ ਕਹਿੰਦੇ ਆ ਉਹਨੂੰ, DOMAI। ਤੇ ਉੱਥੋਂ ਅਸੀਂ ਫਿਰ ਬਾਈ ਰੋਡ ਤਿੰਨੋਂ ਉਹਦੇ ਜਿਹੜੇ ਵੱਡੇ ਆਈਲੈਂਡ ਨੇ ਸੁਮਾਟਰਾ, ਜਾਵਾ ਤੇ ਬਾਲੀ, ਉਹ ਟਰੈਵਲ ਕੀਤੇ। ਤੇ ਬਾਲੀ ਅਸਲ ਵਿੱਚ ਜਕਾਰਤਾ ਤੋਂ ਤੰਜੰਗ ਪ੍ਰਯੋਗ ਪੋਰਟ ਤੋਂ ਸਕੂਟਰ ਜਿਹੜੇ ਸੀ ਉਹ ਸ਼ਿਫਟ ਕਰਤੇ ਸੀ ਅਸੀਂ ਬ੍ਰਿਸਬਨ ਪੋਰਟ ਵਾਸਤੇ। ਤੇ ਇਹ ਤਕਰੀਬਨ ਸਾਰਾ ਰੋਡ ਟਰੈਵਲਿੰਗ ਸੀ, ਇਹ ਕੋਈ 8,000 ਤੋਂ ਕੁਛ ਘੱਟ ਕਿਲੋਮੀਟਰ ਬਣਦੇ ਸੀ
ਜੀ। ਬਹੁਤ ਵੱਡਾ ਤੇ ਲੰਬਾ ਸਫ਼ਰ ਆ ਇਹ, ਜ਼ਾਹਰਾ ਤੌਰ ਤੇ ਬਹੁਤ ਸਾਰੀਆਂ ਚੁਣੌਤੀਆਂ ਵੀ ਆਈਆਂ ਹੋਣਗੀਆਂ, ਥੋੜਾ ਜਿਹਾ ਦੱਸੋਗੇ ਕਿੰਨਾ ਸਮਾਂ ਲੱਗਿਆ ਇਹਨੂੰ?
ਇਹ 4 ਜੂਨ ਨੂੰ ਸ਼ੁਰੂ ਹੋ ਗਏ ਟੂਰ ਦੇ ਜੀ, 18 ਸਤੰਬਰ ਤੱਕ ਆਸਟ੍ਰੇਲੀਆ ਪਹੁੰਚ ਗਏ ਸੀ ਅਸੀਂ। ਤੇ ਮੁਸ਼ਕਲਾਂ ਤਾਂ ਇੱਕ ਨੈਚੁਰਲ ਗੱਲ ਆ ਕਿ ਜੋ ਅਸੀਂ ਬਾਈ ਰੋਡ ਜਾਂਦੇ ਹਾਂ ਤਾਂ ਬਹੁਤ ਵਧੀਆ ਐਕਸਪੀਰੀਅੰਸ ਵੀ ਹੁੰਦੇ ਨੇ, ਬੜੇ ਅੱਛੇ ਲੋਕਾਂ ਨੂੰ ਮਿਲਦੇ ਹੋ ਅਸੀਂ, ਤੇ ਕੁਛ ਉਸ ਕਿਸਮ ਦੇ ਲੋਕਾਂ ਨਾਲ ਵਾਹ ਪੈਂਦਾ ਜਿਹਨਾਂ ਨੂੰ ਆਪਾਂ ਨਹੀਂ ਮਿਲਣਾ ਚਾਹੁੰਦੇ ਲਾਈਫ ਦੇ ਵਿੱਚ, ਜਾਂ ਇਹੋ ਜਿਹੇ ਹਾਲਾਤ ਹੁੰਦੇ ਨੇ ਜਿਹੜੇ ਸਾਡੇ ਸਾਜ਼ਗਾਰ ਨਹੀਂ ਹੁੰਦੇ, ਸਾਡੇ ਟੂਰ ਦੇ ਅਨੁਕੂਲ ਜਾਂ ਸਾਡੀ ਯਾਤਰਾ ਦੇ ਅਨੁਕੂਲ ਨਹੀਂ ਹੁੰਦੇ। ਤੇ ਉਹਦੇ ਕਰਕੇ ਸਾਨੂੰ ਠੀਕ, ਹਾਂ ਤੁਹਾਡੀ ਗੱਲ ਸਹੀ ਹੈ, ਕਾਫ਼ੀ ਮੁਸ਼ਕਲਾਂ ਵੀ ਆਈਆਂ ਪਰ ਕਾਫ਼ੀ ਵਧੀਆ ਐਕਸਪੀਰੀਅੰਸ ਸੀ ਉਹ ਜ਼ਿਆਦਾ ਹੋਏ, ਫਿਰ ਮਾੜਾ ਐਕਸਪੀਰੀਅੰਸ ਸੀ ਉਹ ਘੱਟ ਸੀਗਾ ਜੀ।
ਅਤੇ ਸਭ ਤੋਂ ਚੰਗਾ ਤਜ਼ਰਬਾ ਅਤੇ ਸਭ ਤੋਂ ਮਾੜਾ ਤਜ਼ਰਬਾ ਜੇ ਆਪਾਂ ਗੱਲ ਕਰਨੀ ਹੋਵੇ ਤਾਂ ਕੁਛ ਜ਼ਿਹਨ 'ਚ, ਕੁਛ ਦਿਲ ਦਿਮਾਗ 'ਚ ਆਉਂਦਾ ਜਿਹਦਾ ਜ਼ਿਕਰ ਤੁਸੀਂ ਆਪਣੀ ਕਿਤਾਬ 'ਚ ਵੀ ਕੀਤਾ?
ਜੀ ਜੀ ਬਿਲਕੁਲ, ਕਿਤਾਬ ਦੇ ਵਿੱਚ ਤਾਂ ਪੂਰੀ ਡੇਲੀ ਡਾਇਰੀ ਦੇ ਹਿਸਾਬ ਨਾਲ ਹੀ ਆਪਾਂ ਜ਼ਿਕਰ ਹੋਇਆ ਹਰ ਗੱਲ ਦਾ। ਇਹ ਸਾਨੂੰ ਜੀ, ਤੁਸੀਂ ਕਹੋਗੇ ਵੀ ਮਲੇਸ਼ੀਆ, ਸਾਡੇ ਕੋਲ ਮਲੇਸ਼ੀਆ ਦਾ ਵੀਜ਼ਾ ਸੀਗਾ ਤੇ ਸਾਨੂੰ ਜਦੋਂ ਅਸੀਂ ਬਾਰਡਰ ਤੇ ਪਹੁੰਚੇ ਥਾਈਲੈਂਡ ਤੋਂ ਮਲੇਸ਼ੀਆ ਦੇ ਬਾਰਡਰ ਤੇ, ਸਡਾਓ ਬਾਰਡਰ ਆ ਉੱਥੇ, ਤਾਂ ਉਹਨਾਂ ਦੇ ਜਿਹੜੇ ਥਾਈਲੈਂਡ ਦੇ ਇਮੀਗ੍ਰੇਸ਼ਨ ਅਫਸਰ ਸੀ, ਉਹਨਾਂ ਨੇ ਆਖਿਆ ਕਿ ਤੁਹਾਨੂੰ ਮਲੇਸ਼ੀਆ ਨੇ ਐਂਟਰੀ ਨਹੀਂ ਦੇਣੀ ਤੇ ਤੁਸੀਂ ਇੱਦਾਂ ਕਰੋ ਬਾਈ ਏਅਰ ਚਲੇ ਜਾਓ। ਅਸੀਂ ਕਿਹਾ ਵੀ ਅਸੀਂ ਬਾਈ ਏਅਰ ਕਿਉਂ ਜਾਵਾਂਗੇ ਜੋ ਰੋਡ ਅਵੇਲੇਬਿਲਟੀ ਹੈਗੀ ਇੱਥੇ। ਤੇ ਫਿਰ ਉਹਨਾਂ ਨੇ ਕਿਹਾ ਕਿ ਨਹੀਂ ਜੀ, ਤੁਹਾਡੇ ਇਹਦੇ ਪਾਸਪੋਰਟ ਇੰਡੀਅਨ ਨੇ, ਤੇ ਇਹਨਾਂ ਨੇ ਲਿਖ ਕੇ ਲਾਇਆ ਮਲੇਸ਼ੀਆ ਨੇ ਕਿ ਇਹ ਇੰਡੀਅਨ ਪਾਸਪੋਰਟ, ਪਾਕਿਸਤਾਨੀ, ਬੰਗਲਾਦੇਸ਼ੀ, ਸ਼੍ਰੀਲੰਕਨ, ਨੇਪਾਲੀ, ਬਰਮਨ ਤੇ ਇੱਕ ਹੋਰ ਹੈ, 7 ਮੁਲਕਾਂ ਨੂੰ ਐਂਟਰੀ ਨਹੀਂ ਦਿੰਦੇ ਬਾਈ ਰੋਡ ਦੀ। ਪਰ ਅਸੀਂ ਕੀ ਕਿਹਾ ਕਿ ਅਸੀਂ ਉਹਨਾਂ ਨੇ ਸਾਡੇ ਨਾਲ ਪਾਬੰਦੀ ਕੀਤੀ ਕਿ ਤੁਸੀਂ ਜਾ ਕੇ ਪੁੱਛ ਲਓ, ਅਸੀਂ ਸਕੂਟਰ ਖੜੇ ਕਰ ਦਿਓ ਇੱਥੇ, 2 ਬੰਦੇ ਜਾ ਕੇ ਪੁੱਛਿਓ ਬਾਰਡਰ ਤੇ ਟਰਨਟ ਏਰੀਆ ਥਰੂ ਜਾ ਕੇ ਵਾਕਿੰਗ ਕਰਕੇ ਵੀ ਤੁਹਾਨੂੰ ਐਂਟਰੀ ਦਿੰਦੀ ਆ ਤਾਂ ਤੁਹਾਨੂੰ ਅਸੀਂ ਐਂਟਰ ਇੱਥੋਂ ਕਰ ਦਾਂਗੇ। ਤੇ ਅਸੀਂ ਜਾ ਕੇ ਪੁੱਛਿਆ ਉਹਨਾਂ ਨੂੰ ਤਾਂ ਉਹਨਾਂ ਨੇ ਆਖਿਆ ਕੋਈ ਗੱਲ ਨੀ, ਤੁਸੀਂ ਇੱਦਾਂ ਕਰੋ ਵੀ ਲੈ ਆਓ ਪਾਸਪੋਰਟ। ਤੇ ਜਦੋਂ ਅਸੀਂ ਸਕੂਟਰ ਲੈ ਕੇ ਗਏ ਮਲੇਸ਼ੀਆ ਬਾਰਡਰ ਤੇ, ਤੇ ਉਹਨਾਂ ਨੇ ਅੱਗੋਂ ਸਾਨੂੰ ਕਿਹਾ ਜੀ ਤੁਹਾਡੇ ਅਸੀਂ ਤਾਂ ਸਾਡੇ ਦੇਖਿਆ ਨੀ ਸੀ ਤਰੀਕੇ ਨਾਲ, ਤੁਹਾਡੇ ਤੇ ਬਾਈ ਰੋਡ ਐਂਟਰੀ ਹੈ ਨੀਗੀ, ਇਹ ਤੁਹਾਨੂੰ ਤਾਂ ਜੀ ਬਾਈ ਏਰੀਆ ਆਉਣਾ ਪਏਗਾ, ਇਸ ਕਰਕੇ ਤੁਹਾਨੂੰ ਰਿਪੋਰਟ ਕੀਤਾ ਜਾਂਦਾ। ਸਾਨੂੰ ਫਿਰ ਉੱਥੋਂ ਵਾਪਸ ਰਿਟਰਨ ਕਰ ਦਿੱਤਾ। ਤੇ ਹੁਣ ਅਸੀਂ ਜੇ ਵਾਪਸ ਆਉਂਦੇ ਥਾਈਲੈਂਡ ਦੇ ਇਮੀਗ੍ਰੇਸ਼ਨ 'ਚ, ਤੇ ਉਹਨਾਂ ਨੇ ਆਖਿਆ ਕਿ ਤੁਹਾਡੇ ਕੋਲ ਸਿਰਫ 3-4 ਦਿਨ ਨੇ, ਤੁਹਾਡੇ ਪਾਸਪੋਰਟ ਤੇ ਇੱਕ ਮੋਹਰ ਲੱਗੇਗੀ ਅੰਬੈਸੀ ਬੈਂਕਾਕ ਤੋਂ, ਜਿਹੜੀ ਕਿਤੋਂ 1200 ਕਿਲੋਮੀਟਰ ਆ, ਤੇ ਤਾਂ ਤੁਸੀਂ ਦੁਬਾਰਾ ਐਂਟਰ ਹੋ ਸਕੋਗੇ। ਤੇ ਬਹੁਤ ਹੀ ਭੱਜ ਦੌੜ ਵਾਲੇ ਹਾਲਾਤ ਦੇ ਵਿੱਚ ਅਸੀਂ ਦੁਬਾਰਾ ਬੈਂਕਾਕ ਗਏ, ਇੰਡੀਅਨ ਅੰਬੈਸੀ 'ਚ ਗਏ, ਇੰਡੀਅਨ ਅੰਬੈਸੀ ਨੇ ਵਿਦੇਸ਼ ਮੰਤਰਾਲੇ ਦਿੱਲੀ ਨੂੰ ਕੰਟੈਕਟ ਕੀਤਾ, ਦਿੱਲੀ ਦੀ ਵਿਦੇਸ਼ ਮੰਤਰਾਲੇ ਨੇ ਜਿਹੜੀ ਅੰਬੈਸੀ ਮਲੇਸ਼ੀਆ ਦੀ ਦਿੱਲੀ ਉਹਨਾਂ ਨੂੰ ਕਿਹਾ, ਦਿੱਲੀ ਅੰਬੈਸੀ ਨੇ ਆਪਣੇ ਕੋਲਾਲੰਪਰ ਹੈੱਡ ਆਫਿਸ ਨੂੰ ਕੰਟੈਕਟ ਕੀਤਾ, ਉਹ ਪੁਸਟ ਬਾਂਡਾ ਦਾਮਨ ਸਾਰਾ ਇੱਕ ਜਗ੍ਹਾ ਹੈਗੀ ਮਲੇਸ਼ੀਆ 'ਚ ਜਿਹਨੂੰ ਹੈੱਡ ਆਫ ਇਮੀਗ੍ਰੇਸ਼ਨ ਕਹਿੰਦੇ ਨੇ, ਤੇ ਉਹਨਾਂ ਨੇ ਫਿਰ ਆਪਣੇ ਬਾਰਡਰ ਤੇ ਮੈਸੇਜ ਭੇਜਿਆ। ਇਹ ਸਾਰਾ ਪ੍ਰਕਿਰਿਆ ਇੰਨੀ ਤੇਜ਼ੀ ਨਾਲ ਹੋਈ, 1.5 ਲੱਖ ਕਰਕੇ ਜੇ ਕਹੋ, ਕਿ ਸਾਨੂੰ ਅਖੀਰ ਦੇ ਵਿੱਚ ਉਹਨਾਂ ਨੇ ਸਟੈਪ ਲਾ ਕੇ ਵੀਜ਼ਾ ਸਾਨੂੰ ਦੇ ਦਿੱਤਾ। ਜਦੋਂ ਅਸੀਂ ਦੁਬਾਰਾ ਫਿਰ ਬਾਰਡਰ ਤੇ ਗਏ ਤਾਂ ਜਿਹੜੇ ਆਫਿਸਰ ਨੇ ਸਾਨੂੰ ਰਿਪੋਰਟ ਕੀਤਾ ਸੀ, ਉਹ ਵਿਚਾਰਾ ਉੱਥੋਂ ਕੋਈ 10-5 ਮਿੰਟ ਪਹਿਲਾਂ ਨਿਕਲ ਗਿਆ ਸੀ, ਤੇ ਉਸੇ ਹੀ ਬੰਦੇ ਨੇ ਸਾਨੂੰ ਐਂਟਰ ਕਰ ਸਕਣਾ ਸੀ, ਉਹ ਬਹੁਤ ਹਾਈਲੀ ਲੈਵਲ ਦਾ ਵੀ ਅਫਸਰ ਸੀਗਾ। ਤੇ ਫਿਰ ਮੁਸੀਬਤ ਇਹ ਹੋਈ ਕਿ ਜੀ ਉਹ ਸਾਨੂੰ ਕਸਟਡੀ 'ਚ ਲਿਆ ਗਿਆ, ਫਿਰ ਉਹ ਕੁਦਰਤੀ ਤੌਰ ਤੇ ਉਹ ਅਫਸਰ ਦੁਬਾਰਾ ਵਾਪਿਸ ਆ ਗਿਆ ਗੱਡੀ, ਉਹਦੀ ਟੋਪੀ ਸਾਨੂੰ ਦੂਰੋਂ ਦਿਖੀ, ਤੇ ਮੈਂ ਸੋਚਿਆ ਕਿ ਉਹੀ ਸਾਨੂੰ ਰਿਪੋਰਟ ਕੀਤਾ ਸੀ, ਤੇ ਉੱਥੇ ਬੈਰੀਕੇਡ ਲੱਗੇ ਹੁੰਦੇ ਨੇ, ਉਹ ਇਲੈਕਟ੍ਰੋਨਿਕ ਜਿਹੜੇ ਗੇਟ ਖੁੱਲਦੇ ਹੁੰਦੇ ਆ, ਮੈਂ ਉਸ ਟਾਈਮ ਤੇ ਭੁੱਲ ਹੀ ਗਿਆ ਕਿ ਮੈਂ ਕਿੱਥੇ ਖੜਾ। ਮੈਂ ਉਹਨੂੰ ਹੱਥ ਰੱਖ ਕੇ ਜਪ ਕਰਕੇ ਉਹਦੀ ਕਾਰ ਦੀ ਉਹ ਨੌਕ ਕਰਤੀ ਜਾ ਕੇ ਖਿੜਕੀ, ਤੇ ਇੰਨੀ ਦੇਰ ਤੱਕ ਉਹਨੇ ਸਾਇਰਨ ਵਜਾ ਤਾ ਪੁਲਿਸ ਵਾਲਿਆਂ ਨੇ, ਤੇ ਉਹ ਜੀ ਰਾਈਫਲਾਂ ਲੈ ਕੇ ਆ ਕੇ ਬੰਦੇ ਆ ਗਏ, ਤੇ ਉਹਨੇ ਦੇਖਿਆ ਕੁਛ ਸਾਇਰਨ ਵਜੇ ਅਫਸਰ ਨੇ ਉਹ ਬਾਹਰ ਆਇਆ, ਪਰ ਮੈਨੂੰ ਵੇਖਿਆ ਸਮਝ ਲਿਆ ਕਿ ਬੰਦਾ ਮੈਂ ਵੇਖਿਆ, ਤੇ ਮੇਰੇ ਕੋਲ ਨਾ ਤਾਂ ਬੋਲਿਆ ਜਾ ਰਿਹਾ ਸੀ ਨਾ ਮੈਂ ਕੁਛ ਉਹਨੂੰ ਕਹਿ ਰਿਹਾ ਸੀ। ਉਹਨੇ ਪਾਸਪੋਰਟ ਮੇਰੇ ਹੱਥੋਂ ਫੜਿਆ ਤੇ ਦੇਖਿਆ ਉਹਨੇ ਕਿ ਉਹ ਬੰਦੇ ਨੂੰ ਕਿਹਾ ਕਿ ਕੋਈ ਗੱਲ ਨੀ ਤੁਸੀਂ ਪਿੱਛੇ ਹੋ ਜਾਓ, ਇਹ ਬੰਦਾ ਠੀਕ ਹੈ, ਮੈਂ ਪੁੱਛਦਾ ਉਹਨੂੰ ਕੀ ਆ। ਫਿਰ ਉਹਨੂੰ ਪੁੱਛਿਆ ਕਿ ਸਰ ਤੁਸੀਂ ਸਾਨੂੰ ਰਿਪੋਰਟ ਕੀਤਾ ਸੀ, ਹੁਣ ਅਸੀਂ ਸਟੈਂਪ ਲਗਵਾ ਕੇ ਵੀ ਲੈ ਕੇ ਆਏ ਹਾਂ, ਤੇ ਤੁਸੀਂ ਸਾਨੂੰ ਰੱਬ ਦੇ ਵਾਸਤੇ ਐਂਟਰ ਕਰ ਦਿਓ ਤਾਂ ਕਿ ਸਾਡਾ ਅੱਗੇ ਟੂਰ ਜਾਰੀ ਹੋ ਸਕੇ, ਅਸੀਂ ਟ੍ਰਾਂਸਿਟ 'ਚ ਫਸੇ ਬੈਠੇ ਹਾਂ। ਤੇ ਉਹਨੇ ਕਿਹਾ ਐਂ ਕਰ, ਮੈਂ ਖੜਦਾ, ਮੇਰੇ ਫਾਦਰ ਹੋਸਪਿਟਲ 'ਚ ਨੇ, ਮੈਂ ਅਸਲ 'ਚ ਉਹਨਾਂ ਦੀ ਇੱਕ ਰਿਪੋਰਟ ਡਰਾਅ 'ਚ ਭੁੱਲ ਗਿਆ ਸੀ, ਮੈਂ ਉਹ ਚੈੱਕ ਕਰਨ ਲਈ ਆਇਆ, ਤੇ ਮੇਰੇ ਕੋਲ ਟਾਈਮ ਹੈ ਨੀਗਾ, ਆਪਦੇ ਬੰਦਿਆਂ ਨੂੰ ਲਿਆ, ਮੈਂ ਤੁਹਾਨੂੰ ਐਂਟਰ ਕਰ ਦਿੰਦਾ। ਲੱਕੀ ਉਹ ਬੰਦਾ ਆਪਣੀ ਰਿਪੋਰਟ ਭੁੱਲ ਕੇ ਗਿਆ ਸੀਗਾ ਡਰਾਅ 'ਚ, ਤੇ ਸਾਨੂੰ ਵਾਪਸ ਐਂਟਰ ਕਰਨ ਲਈ ਆ ਗਿਆ। ਤਾਂ ਅਸੀਂ ਉੱਥੋਂ ਸਰ ਐਂਟਰ ਹੋ ਸਕੇ। ਬੜਾ ਟੈਂਸ ਮੂਮੈਂਟ ਸੀਗਾ ਤੇ ਉਦੋਂ ਅਸੀਂ ਮਤਲਬ ਤੁਸੀਂ ਸਮਝ ਵੀ ਨਹੀਂ ਸਕਦੇ ਕਿ ਮੈਂ ਹੁਣ ਤਾਂ ਖੈਰ ਆਰਾਮ ਨਾਲ ਗੱਲ ਕਰ ਸਕਦਾ, ਪਰ ਉਦੋਂ ਮੇਰੀ ਕੀ ਹਾਲਤ ਹੋਊ ਤੁਸੀਂ ਸਿਰਫ ਸੋਚ ਸਕਦੇ ਹੋ।
ਹਾਂਜੀ, ਘਰੋਂ ਬੰਦਾ ਸੋਚ ਕੇ ਤੁਰਿਆ ਹੈ ਨਾ, ਉਹ ਵੀ ਸਕੂਟਰਾਂ 'ਤੇ ਤੁਰੇ ਹੋ, ਅਤੇ ਅੱਗੇ ਜਾ ਕੇ ਪਤਾ ਨਹੀਂ ਕਿਹਨੇ ਟੱਕਰਨਾ, ਕਿਹਨੇ ਕਿੱਥੋਂ ਕੀ ਜਵਾਬ ਦੇ ਦੇਣਾ, ਇੰਨੇ ਮੁਲਕ ਰਾਹ 'ਚ ਪੈਣੇ ਆ। ਅਤੇ ਫਿਰ ਥੋੜ੍ਹਾ ਜਿਹਾ ਦੱਸੋਗੇ ਸਕੂਟਰਾਂ 'ਤੇ ਫਿਰ ਸਮਾਨ ਵੀ ਨਾਲੋ ਨਾਲ ਲੱਦਿਆ ਹੋਇਆ ਸੀ?
ਐਕਚੁਲੀ ਜੀ ਇਹ ਬਸ ਆਪਣੇ ਨਾ ਇੱਕ ਤੁਸੀਂ ਜਿਹੜਾ ਸਵਾਲ ਕੀਤਾ, ਇਹ ਸਵਾਲ ਮਤਲਬ ਕਈ ਸੌ ਲੋਕਾਂ ਨੇ ਮੈਨੂੰ ਕੀਤਾ। ਤੇ ਪਹਿਲੀ ਗੱਲ ਤਾਂ ਇਹ ਹੈ ਜੀ ਕਿ ਸਕੂਟਰਾਂ ਦਾ ਕੋਈ ਬਹੁਤ ਜ਼ਿਆਦਾ ਸਮਾਨ ਲੱਦਣ ਸਾਨੂੰ ਲੋੜ ਨਹੀਂ ਸੀਗੀ, ਬਹੁਤ ਥੋੜ੍ਹਾ ਸਮਾਨ ਸਾਡੇ ਕੋਲ ਸੀਗਾ, ਮਾਤਰ ਇੱਕ ਇੱਕ ਬੈਗ ਸੀਗਾ, ਇੱਕ ਸਕੂਟਰ ਦੋ ਜਣੇ ਸੀ ਅਸੀਂ, ਤੇ ਸਿਰਫ ਇੱਕ ਇੱਕ ਬੈਗ ਸੀਗਾ। ਪਰ ਜਿਹੜੇ ਮੇਰੇ ਡਾਕੂਮੈਂਟਸ ਵਾਲੀ ਫਾਈਲ ਸੀ ਉਹ ਪ੍ਰੋਪਰ ਤੌਰ 'ਤੇ ਕਵਰ ਕਰਕੇ ਬਕਾਇਦਗੀ ਨਾਲ ਪਾਣੀ ਵਗੈਰਾ ਤੋਂ ਉਹ ਸਿਕਿਓਰ ਅੱਗੋਂ ਰੱਖੀ ਹੋਈ ਸੀ। ਦੂਸਰਾ ਟਾਇਰ ਕੋਈ ਨਹੀਂ ਕਿਸੇ ਜੀ, ਉਹੀ ਟਾਇਰ ਲੁਧਿਆਣੇ ਪਾਏ ਸੀ, ਉਹੀ ਟਾਇਰ ਸਟੇਡੀਅਮ ਤੱਕ ਪਹੁੰਚੇ, ਕੋਈ ਪੈਂਚਰ ਨਹੀਂ ਹੋਇਆ, ਕੋਈ ਕਲੱਚ ਦੀ ਤਾਰ ਨਹੀਂ ਟੁੱਟੀ, ਅਖੀਰ 'ਚ ਜਾ ਕੇ ਇੱਕ ਗੇਅਰ ਤਾਰ ਟੁੱਟ ਸੀ ਤੀਜੇ ਗੇਅਰ 'ਚ, ਉਹ ਵੀ ਸ਼ਿਪ 'ਚ ਰੱਖ ਰਹੇ ਸੀ। ਉਦੋਂ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ, ਕੋਈ ਮੇਜਰ ਪ੍ਰੋਬਲਮ ਨਹੀਂ ਆਈ। ਤੇ ਏਦਾਂ ਸੀ ਕਿ ਜਿਹੜੇ ਮਿੱਥ ਬਣੀ ਹੁੰਦੇ ਟਾਇਰ ਘਸ ਜਾਂਦੇ ਨੇ, ਟਾਇਰ ਹੋ ਗਿਆ ਹੋਣਾ, ਕੋਈ ਸਾਨੂੰ ਤੇਲ ਦੇ ਖਰਚੇ ਦਾ ਵੀ ਇੰਨਾ ਪਤਾ ਨਹੀਂ। ਸੱਚ ਜਾਣੇ ਅੱਜ ਤੱਕ ਨਹੀਂ ਮੈਨੂੰ ਪਤਾ ਸਾਡਾ ਤੇਲ ਕਿੰਨੇ ਦਾ ਲੱਗਿਆ ਸੀ, ਮਾਤਰ 14-15 ਹਜ਼ਾਰ ਰੁਪਏ ਤੇਲ ਲੱਗਿਆ ਹੋਊਗਾ ਦੋਨਾਂ ਸਕੂਟਰਾਂ ਦਾ। ਸਾਨੂੰ ਸਮਾਨ ਐਕਸਟਰਾ ਲੈਣ ਦੀ ਲੋੜ ਨੀ ਪਈ, ਕੋਈ ਮੇਜਰ ਰਿਪੇਅਰ ਦੀ ਲੋੜ ਨੀ ਪਈ, ਬਿਲਕੁਲ ਆਰਾਮ ਨਾਲ ਸਕੂਟਰ ਲੁਧਿਆਣੇ ਤੋਂ ਜਕਾਰਤਾ ਪੋਰਟ ਤੱਕ ਚਲੇ ਗਏ ਸੀਗੇ
ਜੀ। ਤੇ ਥੋੜ੍ਹਾ ਜਿਹਾ ਦੱਸੋਗੇ ਫਿਰ ਰਾਹ 'ਚ ਕਿਸੇ ਮੁਲਕ ਵਿੱਚ ਆਪਣੇ ਭਾਈਚਾਰੇ ਦੇ ਲੋਕਾਂ ਨੇ ਕੋਈ ਸਹਿਯੋਗ ਦਿੱਤਾ ਹੋਵੇ, ਕਦੇ ਗੁਰਦੁਆਰਾ ਸਾਹਿਬ ਰਿਹਾਇਸ਼ ਕਰਨੀ ਪਈ ਹੋਵੇ?
ਬਿਲਕੁਲ ਜੀ, ਬਿਲਕੁਲ ਬਿਲਕੁਲ। ਅਸਲ ਇਹ ਗੁਰਦੁਆਰਾ ਸਾਹਿਬ ਆਪਣੇ ਸਭ ਤੋਂ ਵੱਡਾ ਹੈਲਪ ਮੈਨੂੰ ਸੀਗਾ ਜੀ। ਜੇ ਕਿਤੇ ਕਿਸੇ ਜਗ੍ਹਾ 'ਚ ਗੁਰਦੁਆਰਾ ਸਾਹਿਬ ਨਹੀਂ ਹੁੰਦੇ ਸੀ, ਬਹੁਤ ਸ਼ਹਿਰ ਐਸੇ ਨੇ, ਤਾਂ ਉੱਥੇ ਅਸੀਂ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਆਪਣੀ ਰਾਤ ਕੱਟ ਲੈਂਦੇ ਸੀਗੇ। ਪਰ ਥਾਈਲੈਂਡ ਦੇ ਵਿੱਚ ਸਾਨੂੰ ਇੱਕ ਬੈਡ ਐਕਸਪੀਰੀਅੰਸ ਹੋਇਆ ਸੀ। ਗੁਰਦੁਆਰਾ ਜਿਹੜੀ ਕਮੇਟੀ ਹੈ ਨਾ ਉੱਥੋਂ ਦੀ, ਉੱਥੋਂ ਦੇ ਉਹ ਮੇਰੇ ਖਿਆਲ ਸ਼ਾਇਦ ਮਹਿੰਦਰ ਨਾਮ ਸੀ ਉਹਨਾਂ ਦਾ, ਉਦੋਂ ਦੇ ਪ੍ਰਧਾਨ ਸੀਗੇ ਉਹ, ਤੇ ਉਹਨਾਂ ਨੇ ਸਾਨੂੰ ਗੁਰਦੁਆਰੇ ਦੇ ਬਾਹਰਲੇ ਪਾਸੇ ਸਕੂਟਰ ਖੜੇ ਕਰਨ ਤੋਂ ਵੀ ਉਹਨਾਂ ਕਰਤਾ ਸੀ। ਕਹਿੰਦੇ ਵੀ ਅਸੀਂ ਪਬਲਿਕ ਪਾਰਕਿੰਗ ਥੋੜ੍ਹੀ ਆ, ਕੱਲ੍ਹ ਨੂੰ ਲੋਕੀ ਕਰਨ ਲੱਗੇ ਆਉਣਗੇ ਇੱਥੇ। ਅਸੀਂ ਕਿਹਾ ਸਾਰੇ ਅਸੀਂ ਇੰਡੀਆ ਤੋਂ ਆਏ ਹਾਂ, ਅਸੀਂ ਸਿਰਫ ਇੱਥੇ ਪਾਰਕਿੰਗ ਨਾ ਮਿਲਦੀ ਹੋਣ ਕਰਕੇ ਸਿਰਫ ਇੱਕ ਕੋਨੇ 'ਚ ਸਕੂਟਰ ਖੜੇ ਕਰਨੇ ਆ, ਸਾਨੂੰ ਕੁਛ ਦਿਨ ਦੀ ਜਗ੍ਹਾ ਦੇ ਦਿਓ, ਅਸੀਂ ਵੀਜ਼ਾ ਵਗੈਰਾ ਅਪਲਾਈ ਕਰਕੇ ਇੱਥੇ ਲੈ ਕੇ ਨਿਕਲ ਜਾਵਾਂਗੇ। ਹਾਲਾਂਕਿ ਰਹਿ ਤਾਂ ਅਸੀਂ ਬਾਹਰ ਰਹੇ ਹਾਂ ਕਿਤੇ, ਉਹ ਕਹਿੰਦੇ ਨਹੀਂ ਵੀ ਅਸੀਂ ਸਕੂਟਰ ਨਹੀਂ ਖੜੇ ਕਰ ਦਿੰਦੇ ਇੱਥੇ। ਉੱਥੇ ਫਿਰ ਇੱਕ ਮਹਿੰਦਰ ਸਿੰਘ ਕੁਮਾਰ ਕਰਕੇ ਆਦਮੀ ਸੀਗਾ ਜੀ, ਤੇ ਉਹਨਾਂ ਨੇ ਵਿਚਾਰ ਨੇ ਫਿਰ ਉੱਠ ਕੇ ਬਾਹਰ ਆਏ, ਕਹਿੰਦੇ ਭਾਜੀ ਸੋਰੀ ਆ ਪ੍ਰਧਾਨ ਸਾਹਿਬ ਏਦਾਂ ਦੇ ਰਹੇ, ਮੈਂ ਗਰੰਟੀ ਲੈਂਦਾ ਤੁਹਾਡਾ ਸਕੂਟਰ ਮੈਂ ਖੜਾ ਕਰਵਾਊਂਗਾ, ਰੱਬ ਦੇ ਵਾਸਤੇ ਕਿਤੇ ਜਾ ਕੇ ਇਹ ਨਾ ਕਿਹੋ ਵੀ ਥਾਈਲੈਂਡ ਸਾਰੇ ਬੰਦੇ ਹੋ ਜਾਣੇ, ਤੁਹਾਨੂੰ ਅਸੀਂ ਪੂਰੀ ਸਪੋਰਟ ਕਰਾਂਗੇ, ਤੇ ਤੁਹਾਨੂੰ ਅਸੀਂ ਤੁਹਾਡਾ ਹੋਟਲ ਕਿੱਥੇ ਆ ਦੱਸੋ। ਉਹ ਵਿਚਾਰੇ ਬਾਅਦ ਤੱਕ ਸਾਡੇ ਹੋਟਲ ਦਾ ਬਿੱਲ ਵੀ ਪੇ ਕਰਕੇ ਚਲੇ ਗਏ, ਤੇ ਸਾਡੇ ਸਕੂਟਰ ਵੀ ਖੜੇ ਕਰਵਾਏ ਉਹਨਾਂ ਨੇ ਉੱਥੇ। ਤੇ ਗੁਰਦੁਆਰਾ ਸਾਹਿਬ ਮਲੇਸ਼ੀਆ ਦੇ ਵਿੱਚ ਬਹੁਤ ਵਧੀਆ ਹਰ ਇੱਕ ਜਗ੍ਹਾ ਇੰਤਜ਼ਾਮ ਆ, ਤੇ ਗੁਰਦੁਆਰਾ ਸਾਹਿਬ ਇੰਡੋਨੇਸ਼ੀਆ ਜਕਾਰਤਾ ਵੀ, ਤੇ ਕੁਛ ਐਸੇ ਜਗ੍ਹਾ ਨੇ ਜਿੱਥੇ ਸਿੱਖ ਕਮਿਊਨਿਟੀ ਵੀ ਨਹੀਂ ਹੈਗੀ, ਜਿਵੇਂ ਪਹਿਲੇ ਬਾਂਗ ਸ਼ਹਿਰ ਆ ਆਪਣੇ ਇੰਡੋਨੇਸ਼ੀਆ ਦਾ, ਉੱਥੇ ਪੱਗ ਵਾਲੇ ਸਿੱਖ ਕਮਿਊਨਿਟੀ ਵਾਲੇ ਬੰਦੇ ਤਾਂ ਮੈਂ ਨਹੀਂ ਵੇਖੇ, ਪਰ ਗੁਰਦੁਆਰਾ ਉੱਥੇ ਵੀ ਹੈਗਾ ਜੀ। ਉਹ ਸਿੰਧੀ ਕਮਿਊਨਿਟੀ ਨੇ ਬਣਾਇਆ ਹੋਇਆ, ਬਾਬਾ ਨਾਨਕ ਦਾ ਬਹੁਤ ਵੱਡੀ ਫੋਟੋ ਕਰਕੇ ਲਾ ਕੇ, ਉਹ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਬਹੁਤ ਮੰਨਦੇ ਆ, ਤੇ ਉਹ ਬਾਬਾ ਨਾਨਕ ਦਾ ਨਾਂ ਕਰਕੇ ਗੁਰਦੁਆਰਾ ਬਣਾਇਆ ਉਹਨਾਂ ਨੇ। ਸਾਰੀ ਕਮਿਊਨਿਟੀ ਸਿੰਧੀ ਆ, ਤੇ ਉਹ ਆਪ ਹੀ ਇੱਥੋਂ ਦੀ ਦੇਖਭਾਲ ਕਰ ਰਹੇ ਆ। ਉਹਨਾਂ ਨੇ ਵੀ ਸਾਨੂੰ ਰਹਿਣ ਨੂੰ ਜਗ੍ਹਾ ਵੀ ਦਿੱਤੀ, ਤੇ ਰੋਟੀ ਪਾਣੀ ਵੀ ਖਵਾਇਆ, ਤੇ ਸ਼ਹਿਰ ਵੀ ਘੁਮਾ ਕੇ ਦਿਖਾਇਆ, ਤੇ ਆਪਣੇ ਗੁਰਦੁਆਰਾ ਸਾਹਿਬ ਤੋਂ ਬਿਨਾਂ ਜਿੱਥੇ ਨਹੀਂ ਸੀ ਉੱਥੇ ਪੁਲਿਸ ਸਟੇਸ਼ਨ ਆਏ ਨੇ, ਉੱਥੇ ਅਸੀਂ ਸਾਡੇ ਕੋਲ ਰਿਕਾਰਡ ਸੀ ਗਵਰਨਮੈਂਟ ਦਾ, ਸਾਰਾ ਕੋਈ ਲੈਟਰ ਵਗੈਰਾ ਲਿਖਵਾਏ ਹੋਏ ਸੀਗੇ, ਉਹਦੇ ਕਰਕੇ ਸਾਨੂੰ ਉੱਥੇ ਕਿਸੇ ਨਾ ਕਿਸੇ ਰੂਮ 'ਚ ਸਟੇਅ ਮਿਲ ਜਾਂਦੀ ਸੀਗੀ, ਤਾਂ ਕਿ ਅਸੀਂ ਸੇਫ ਰਹਿ ਸਕੀਏ, ਤੇ ਸਾਨੂੰ ਕੋਈ ਅਜਿਹੀ ਮੁਸੀਬਤ ਨਾ ਆਵੇ ਵੀ ਕੋਈ ਇਹੋ ਜਿਹਾ ਆਦਮੀ ਆ ਕੇ ਸਾਨੂੰ ਪਰੇਸ਼ਾਨੀ ਕਰੇ ਜਿਹੜੀ ਸਾਨੂੰ ਟੂਰ ਲਈ ਪ੍ਰੋਬਲਮ ਖੜੀ ਕਰੇ।
ਤੁਹਾਡਾ ਵਿਖਿਆਨ ਕਰਨ ਦਾ ਢੰਗ ਏਡਾ ਵਧੀਆ ਕਿ ਸਾਨੂੰ ਐਂ ਲੱਗਦਾ ਵੀ ਜਿਵੇਂ ਸਕੂਟਰ ਤੇ ਅਸੀਂ ਨਾਲ ਬੈਠੇ ਹੁੰਦੇ ਹਾਂ ਤੁਹਾਡੇ, ਤੇ ਗੱਲ ਏਡੀ ਪੁਰਾਣੀ ਆ।
ਤੇ ਸਰ ਗੱਲ ਇਹ ਹੈ ਕਿ ਕਿਤਾਬ ਪੜ੍ਹ ਕੇ ਮੈਂ ਸਕੂਟਰਾਂ ਦਾ ਸਰਦਾਰ ਜੋ ਲਿਖੀ ਆ ਬਲਜੀਤ ਸਿੰਘ ਮਾਨਬਾਈ ਦੇ ਪੂਰੇ ਉਹਦੇ ਨਾਲ, ਤਾਂ ਅੱਜ ਤੱਕ ਮੈਨੂੰ ਬਹੁਤ ਲੋਕਾਂ ਨੇ ਮੈਸੇਜ ਵੀ ਕੀਤੇ ਆ, ਮੇਲ ਵੀ ਕਰਦੇ ਆ, ਬਹੁਤ ਰਾਈਟਰ ਨੇ, ਜੱਜ ਨੇ, ਕੋਈ ਪ੍ਰਿੰਸੀਪਲ ਨੇ, ਉਹ ਕਹਿੰਦੇ ਵੀ ਤੂੰ ਜਿਵੇਂ ਇਹ ਸਾਨੂੰ ਨੀ ਪਤਾ ਵੀ ਕਿਵੇਂ ਲਿਖੀ ਆ, ਸਾਨੂੰ ਇਉਂ ਲੱਗਿਆ ਵੀ ਅਸੀਂ ਤੁਹਾਡਾ ਟੂਰ ਲਾ ਲਿਆ ਹੁੰਦਾ ਜਿਵੇਂ ਪੂਰਾ, ਇਹ ਤੁਹਾਡੇ ਲਫ਼ਜ਼ ਬਿਲਕੁਲ ਇਹੀ। ਮੈਨੂੰ ਬਹੁਤ ਲੋਕਾਂ ਮਤਲਬ ਮੇਰਾ ਇਹ ਕਾਮਯਾਬੀ ਕਹੋ ਜਾਂ ਵਾਹਿਗੁਰੂ ਦੀ ਕਿਰਪਾ ਕਹੋ ਕਿ ਅਣਜਾਣ ਬੰਦਿਆਂ ਨੇ ਇੱਕ ਬੁੱਕ ਲਿਖੀ, ਟੂਰ ਦਾ ਯਾਤਰਾ ਲਿਖੀ, ਤੇ ਉਹਨੂੰ ਲੋਕੀ ਇੰਨਾ ਪਸੰਦ ਕਰ ਰਿਹਾ ਕਿ ਤੀਜਾ ਐਡੀਸ਼ਨ ਹਿੰਦੀ ਵਿੱਚ ਛਪ ਕੇ ਵੀ ਮਾਰਕੀਟ ਜਾ ਚੁੱਕਿਆ ਜੀ ਕੁਛ ਦਿਨ ਪਹਿਲਾਂ।
ਤੇ ਥੋੜ੍ਹਾ ਜਿਹਾ ਦੱਸੋਗੇ ਇਹ ਜਿਹੜੀਆਂ ਯਾਦਾਂ ਫਿਰ ਸੰਭਾਲੀਆਂ ਕਿਵੇਂ, ਇਹਨਾਂ ਨੂੰ ਕੀ ਤੁਸੀਂ ਕੋਈ ਡਾਇਰੀ ਲਾਈ ਹੋਈ ਸੀ, ਕਲਮਬੰਦ ਕਰਦੇ ਰਹਿੰਦੇ ਸੀ, ਕੀ ਕੋਈ ਤਸਵੀਰਾਂ ਵੀ ਖਿੱਚੀਆਂ?
ਮੈਨੂੰ ਸ਼ੌਂਕ ਆ ਜੀ ਡਾਇਰੀ ਲਿਖਣਾ, ਮੈਂ ਡਾਇਰੀ ਵੀ ਲਿਖਦਾ ਰਿਹਾ ਸੀ, ਤੇ ਸਾਡੇ ਕੋਲ ਕੈਮਰਾ ਹੁੰਦਾ ਸੀਗਾ ਜੀ, ਯਾਸਿਕਾ ਕੈਮਰਾ ਹੁੰਦਾ ਸੀਗਾ, ਤੇ ਉਹਦੇ ਫੋਟੋ ਉਹਦੀਆਂ ਸਾਡੇ ਕੋਲ ਨੈਗੇਟਿਵ ਸੰਭਾਲ ਕੇ ਰੱਖਿਆ ਸੀ ਹੁਣ ਤੱਕ, ਅਸੀਂ ਪ੍ਰਿੰਟ ਤੇ ਕੁਛ ਖਰਾਬ ਵੀ ਹੋ ਗਏ ਸੀ, ਪਰ ਯਕੀਨ ਜਾਣੇ ਉਹ ਉਹਨਾਂ ਨੇ ਇੱਕ ਬੰਦਾ ਲੱਭਿਆ ਪੁਰਾਣਾ, ਉਹਨੇ ਸਾਨੂੰ ਡਿਵੈਲਪ ਕਰਕੇ ਦਿੱਤੀਆਂ ਫੋਟੋਆਂ ਬੁੱਕ ਛਾਪਣ ਦੇ ਲਈ। ਤੇ ਇਹਨਾਂ ਮਤਲਬ 25 ਸਾਲਾਂ ਚ ਜਿਹੜੀ ਉਹ 35 mm ਦੀ ਹੁੰਦੀ ਆ ਆਪਣੀ ਨੈਗੇਟਿਵ, ਉਹ ਪ੍ਰਿੰਟ ਕਰਨ ਵਾਲੇ ਕੋਈ ਵੀ ਸਾਧਨ ਲੁਧਿਆਣੇ 'ਚ ਵੀ ਮੌਜੂਦ ਨਹੀਂ ਸੀਗਾ। ਉਹ ਅਸੀਂ ਦਿੱਲੀਓਂ ਪ੍ਰਿੰਟ ਕਰਾਈਆਂ ਨੇ ਤੇ ਉਹ ਕਿਤਾਬ ਦੇ ਵਿੱਚ ਪਿਛਲੇ ਪਾਸੇ ਸਾਰੀਆਂ ਯਾਦਾਂ ਲਿਖੀਆਂ ਹੋਈਆਂ ਨੇ ਜਿੱਥੇ ਜਿੱਥੇ ਗਏ ਅਸੀਂ, ਜਿਹੜੀਆਂ ਮੇਨ ਹੈਗੇ ਅਸੀਂ ਸਾਰੀਆਂ।
ਤੇ ਮੈਂ ਪੁੱਛਣਾ ਇਹ ਚਾਹੁੰਦਾ ਸੀਗਾ ਕਿ ਉਹਨਾਂ ਦਿਨਾਂ 'ਚ ਫਿਰ ਕੀ ਮੀਡੀਏ ਨੇ ਵੀ ਕੋਈ ਕਵਰੇਜ ਦਿੱਤੀ ਤੁਹਾਨੂੰ, ਕਿ ਕੁਛ ਲੋਕ ਨੇ ਜਿਹੜੇ ਚਾਰ ਸਰਦਾਰ ਸੱਜਣ ਨੇ ਇਸ ਵੇਲੇ ਦੁਨੀਆ ਘੁੰਮਣ ਨਿਕਲੇ ਹੋਏ ਆਸਟ੍ਰੇਲੀਆ ਵੱਲ ਨੂੰ ਆਏ ਹੋਏ ਨੇ?
ਹਾਂਜੀ, ਰਾਸਤੇ ਦੇ ਵਿੱਚ ਵੀ ਕਾਫੀ ਅਖਬਾਰਾਂ ਨੇ ਸਾਡਾ ਕੁਝ ਪੱਤਰਕਾਰ ਵੀ ਮਿਲੇ ਸੀ, ਅਖਬਾਰਾਂ ਵਿੱਚ ਛਪਿਆ ਜ਼ਰੂਰ ਸੀ, ਜਕਾਰਤਾ ਦੇ ਵਿੱਚ ਸਰਕਾਰੀ ਅਖਬਾਰ ਵੱਡਾ, ਉਹਨਾਂ ਨੇ ਵੀ ਸਾਡੀ ਇੰਟਰਵਿਊ ਲਈ ਸੀਗੀ ਤੇ ਉਹਨਾਂ ਨੇ ਵੀ ਛਾਪਿਆ ਸੀ ਅਖਬਾਰ ਦੇ ਵਿੱਚ। ਤੇ ਮਲੇਸ਼ੀਆ ਦੇ ਵਿੱਚ ਵੀ ਉੱਥੇ ਆਪਣੀ ਸਿੱਖ ਕਮਿਊਨਿਟੀ ਵੱਲੋਂ ਨਾ ਇੱਕ ਬੜਾ ਵੱਡਾ ਉਪਰਾਲਾ ਕੀਤਾ ਹੋਇਆ, ਉਹਨਾਂ ਨੇ ਸਿੱਖ ਟੀਮ ਵੀ, ਹਾਕੀ ਟੀਮ ਵੀ ਬਣਾਈਆਂ ਹੋਈਆਂ ਨੇ ਸਾਈਕਲਿੰਗ ਦੀਆਂ, ਤੇ ਉਹਨਾਂ ਦਾ ਅਖਬਾਰ ਵੀ ਨਿਕਲਦਾ। ਉਹਨਾਂ ਨੇ ਵੀ ਆਪਦੇ ਅਖਬਾਰ ਵਿੱਚ ਜਿਹੜੇ ਉਹਨਾਂ ਦੇ ਵੀਕਲੀ ਨਿਕਲਦੇ ਸੀਗੇ ਉਹਨਾਂ ਦੇ ਪੇਪਰ, ਉਹਦੇ ਵਿੱਚ ਸਾਡੇ ਟੂਰ ਬਾਰੇ ਕਾਫੀ ਕੁਝ ਲਿਖਿਆ ਸੀਗਾ। ਤੇ ਉਦੋਂ ਪ੍ਰਿੰਟ ਮੀਡੀਆ ਹੀ ਜ਼ਿਆਦਾ ਮੇਨ ਸੀਗਾ ਤੇ ਕਾਫੀ ਲੋਕਾਂ ਨੇ ਉਹਦੇ ਬਾਰੇ ਛਾਪਿਆ ਸੀ ਉਦੋਂ ਜੀ। ਉਹਦੀ ਕੁਛ ਕਟਿੰਗਸ ਕਿਤੇ ਪਈਆਂ ਵੀ ਹੋਣਗੀਆਂ, ਉਹ ਅਨਫੋਰਚੁਨੇਟਲੀ ਮੈਨੂੰ ਲੱਭ ਨਹੀਂ ਸਕੀਆਂ, ਪਰ ਹੈਕ ਦੇ ਜ਼ਰੂਰਤ ਤੋਂ ਜ਼ਿਆਦਾ ਸਾਂਭੀਆਂ ਗੱਲਾਂ ਲੱਗਦੀਆਂ
ਜੀ। ਤੇ ਹੁਣ ਆਪਾਂ ਉਹ ਘੜੀ ਦਾ ਇੰਤਜ਼ਾਰ ਜਿਹਦਾ ਸਾਡੇ ਸੁਣਨ ਵਾਲਿਆਂ ਨੂੰ ਵੀ ਹੋਣਾ, ਤੁਹਾਡੀ ਆਸਟ੍ਰੇਲੀਆ ਐਂਟਰੀ ਕਰਾਈਏ। ਦੱਸੋ ਸਾਨੂੰ ਫਿਰ ਕਿਹੜਾ ਪੋਰਟ ਸੀ, ਕਿੱਥੋਂ ਜਹਾਜ਼ ਚੜੇ?
ਪਾਈਆਰ ਹੀ ਆਏ ਸੀ ਜੀ, ਅਸਲ ਇੰਡੋਨੇਸ਼ੀਆ ਦਾ ਟਾਪੂ ਆ ਬਾਲੀ, ਬਾਲੀ ਦੀ ਕੈਪੀਟਲ ਹੈਗੀ ਡੈਨਪਾਸਰ, ਡੈਨਪਾਸਰ ਤੋਂ ਡਾਰਵਿਨ ਆਏ ਸੀ ਅਸੀਂ, ਤੇ ਡਾਰਵਿਨ ਦੇ ਏਅਰਪੋਰਟ ਤੇ ਅਸੀਂ ਬਾਹਰ ਨਿਕਲੇ ਸੀ, ਤੇ ਉੱਥੋਂ ਅਸੀਂ ਬਾਈ ਬੱਸ ਲੈ ਕੇ ਅੱਗੇ ਬ੍ਰਿਸਬਨ ਆਏ ਸੀ ਸਕੂਟਰਾਂ ਤੱਕ ਜੀ। ਤੇ ਉਹ ਅਸੀਂ ਅਸਲ ਜਿਹੜੀ ਯਾਤਰਾ ਕਿਤਾਬ ਦੀ ਵੀ ਲਿਖੀ ਹੋਈ ਆ, ਉਹ ਮੈਂ ਲੁਧਿਆਣੇ ਤੋਂ ਲੈ ਕੇ ਆਸਟ੍ਰੇਲੀਆ ਦੇ ਏਅਰਪੋਰਟ ਤੋਂ ਬਾਹਰ ਆਉਣ ਤੱਕ ਦਾ ਹੀ ਹਾਲ ਲਿਖਿਆ ਹੋਇਆ ਉਹਦੇ ਵਿੱਚ। ਤੇ ਉਸ ਤੋਂ ਅੱਗੇ ਜਿਹੜੀ ਯਾਤਰਾ ਸੀ ਕੁਛ ਉਹ ਕਿੰਨਾ ਕਾਰਨਾਂ ਕਰਕੇ ਕੁਛ ਡਿਸਟਰਬ ਹੋ ਗਈ ਸੀਗੀ, ਸੋ ਉਹ ਮੈਂ ਨਹੀਂ ਮੁਨਾਸਬ ਨਹੀਂ ਸਮਝਿਆ ਵੀ ਉਹਨਾਂ ਗੱਲਾਂ ਦੀ ਡੀਪਲੀ ਡਿਟੇਲ 'ਚ ਜਾਇਆ ਜਾਵੇ। ਤੇ ਸੋ ਅਸੀਂ ਇਹ ਕਿਤਾਬ ਜਿਹੜੀ ਸੀ ਟੂਰ ਬਾਰੇ, ਇਹ ਵੀ ਉੱਥੋਂ ਤੱਕ ਹੀ ਕਹਾਣੀ ਨੂੰ ਲਿਮਿਟ ਰੱਖਿਆ ਹੋਇਆ ਜੀ। ਏਅਰਪੋਰਟ ਤੋਂ ਬਾਹਰ ਆ ਕੇ ਮੈਂ ਆਪਣੀ ਬੁੱਕ ਨੂੰ ਵਿਰਾਮ ਦਿੱਤਾ ਹੋਇਆ।
ਪਰ ਫਿਰ ਵੀ ਅਸੀਂ ਜਾਣਨਾ ਚਾਹਾਂਗੇ ਕਿਹੜੇ ਸਨ ਤੱਕ ਫਿਰ ਤੁਸੀਂ ਇੱਥੇ ਆਸਟ੍ਰੇਲੀਆ ਰਹੇ, ਤੇ ਉਪਰੰਤ ਫਿਰ ਤੁਹਾਡੀ ਜੀਵਨ ਯਾਤਰਾ ਕਿਹੜੇ ਪਾਸੇ ਨੂੰ ਮੋੜਾ ਪਿਆ?
ਆਸਟ੍ਰੇਲੀਆ ਵਿੱਚ ਅਸਲ ਵਿੱਚ 1996 ਸਤੰਬਰ 'ਚ ਅਸੀਂ ਆਏ ਸੀਗੇ, ਤੇ ਉਦੋਂ ਅਸੀਂ ਆਪਣੇ ਸਕੂਟਰਾਂ ਨੂੰ ਬ੍ਰਿਸਬਨ ਪੋਰਟ ਤੋਂ ਜਦੋਂ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਹ ਕੁਛ ਉੱਥੋਂ ਦੇ ਲੀਗਲੀ ਟਰਮਸ ਦੇ ਨਾਲ ਸਾਨੂੰ ਡਿਲੇ ਹੋ ਗਿਆ, ਉਹਨਾਂ ਦੀਆਂ ਫਾਰਮੈਲਿਟੀਜ਼ ਨੂੰ ਅਸੀਂ ਪੂਰੀਆਂ ਨਹੀਂ ਕਰ ਸਕੇ। ਪਹਿਲਾਂ ਜਦੋਂ ਫੋਰਨਰ ਦੇ ਪੂਰੇ ਕੰਮ ਦਾ ਵਕਤ ਆਇਆ ਤੇ ਉਦੋਂ ਤੇ ਉਹ ਜੁਰਮਾਨਾ ਤੇ ਉਹ ਰਲਾ ਕੇ ਇੰਨਾ ਹੋ ਚੁੱਕਿਆ ਸੀ ਕਿ ਉਹ ਸ਼ਾਇਦ 3-3 ਸਕੂਟਰਾਂ ਦੀ ਕੀਮਤ ਵੀ ਉਹਦੇ 'ਚ ਘੱਟ ਬਣੀ ਸੀਗੀ। ਫਿਰ ਬਲਜੀਤ ਸਿੰਘ ਮਾਨ ਨੇ ਸੋਚਿਆ ਕਿ ਦੁਬਾਰਾ ਫਿਰ ਆਪਾਂ ਟਰਾਈ ਕਰਦੇ ਹਾਂ, ਤੇ ਉਸੇ ਦੌਰਾਨ ਕੀ ਸੀ ਕਿ ਮੈਨੂੰ ਕੁਛ ਮੈਡੀਕਲ ਪ੍ਰੋਬਲਮਸ ਆ ਗਈ ਸੀਗੀ ਮੇਰੇ 'ਚ ਆਪਣੇ ਹੈਲਥ ਦੀ, ਤੇ ਉਹਦੇ ਕਰਕੇ ਕੀ ਹੋਇਆ ਕਿ ਮੈਨੂੰ ਅਕੋਰਡਿੰਗ ਟੂ ਡਾਕਟਰ ਦੀ ਐਡਵਾਈਸ ਦੇ ਉਹ ਆਪਣਾ ਵੀਜ਼ਾ ਸਾਨੂੰ ਐਕਸਟੈਂਡ ਕਰਨੇ ਪਏ, ਵਧਾਉਣੇ ਪਏ, ਤੇ ਸਾਨੂੰ ਫਿਰ ਕਾਫੀ ਟਫ ਟਾਈਮ ਵੀ ਆਇਆ। ਪਰ ਮੈਂ ਇੱਥੇ ਜ਼ਿਕਰ ਕਰਨਾ ਚਾਹੂੰਗਾ ਬਾਈ ਕੁਲਵੰਤ ਸਿੰਘ ਗਿੱਲ ਹੋਣਾ ਦਾ, ਉਹਨਾਂ ਨੇ ਜਿੰਨੀ ਕੁ ਕੋਈ ਕੋਈ ਹੈਲਪ ਕਰ ਸਕਦਾ ਕਿਸੇ ਬੰਦੇ ਦੀ ਉਹ ਤੋਂ ਆਊਟ ਆਫ ਫੇਜ ਆ ਕੇ ਬਹੁਤ ਜ਼ਿਆਦਾ ਹੈਲਪ ਕੀਤੀ। ਬਾਈ ਗੁਰਮੇਜ ਸਿੰਘ ਨੇ ਸਿੱਧੂ ਜੀ ਸਿਡਨੀ, ਤੇ ਉਹਨਾਂ ਨੇ ਬਹੁਤ ਹੋਵੇ ਕਿ ਜਿੰਨੀ ਕੋਈ ਸੋਚ ਸਕਦਾ ਉਹ ਸੋਚ ਤੋਂ ਵੇਖ ਕੇ ਜਾ ਕੇ ਸਾਡੀ ਸਪੋਰਟ ਕੀਤੀ। ਮੈਂ ਆਪਣਾ ਟ੍ਰੀਟਮੈਂਟ ਵੀ ਲਿਆ, ਤੇ ਬਲਜੀਤ ਬਾਈ ਜੀ ਫਿਰ ਉੱਥੋਂ ਚਲੇ ਗਏ ਸੀ 98 'ਚ ਕੈਨੇਡਾ ਚਲੇ ਗਏ ਸੀਗੇ ਜੀ, ਤੇ ਮੈਂ ਆਪਣਾ ਟ੍ਰੀਟਮੈਂਟ ਲੈ ਰਿਹਾ ਸੀਗਾ, ਮੇਰੀ ਆਈਜ਼ ਦੀ ਦੋਨੋਂ ਥੋੜੀ ਪ੍ਰੋਬਲਮ ਆ ਗਈ ਸੀਗੀ ਕਿਸੇ ਮੈਡੀਸਨ ਦੀ ਰਿਐਕਸ਼ਨ ਕਰਕੇ, ਤੇ ਉਹ ਸਰਜਰੀ ਹੋਈ ਦੋਨਾਂ ਅੱਖਾਂ ਦੀ ਮੇਰੀ 4 ਸਾਲਾਂ ਦੇ ਵਿੱਚ। ਤੇ ਫਿਰ ਮੈਂ ਵੀ 2004 'ਚ ਆਖਰੀ ਵਾਰੀ ਫਿਰ ਮੈਂ ਉੱਥੋਂ ਛੱਡ ਕੇ ਚਲਾ ਗਿਆ ਸੀ ਅਫਰੀਕਾ, ਜਰਮਨ ਦੀ ਕੰਪਨੀ 'ਚ ਕੰਮ ਸੀ ਮੇਰਾ, ਤੇ ਮੈਂ ਲਾਇਬ੍ਰੇਰੀਆ ਚਲਾ ਗਿਆ ਸੀਗਾ ਜੀ ਇੱਥੋਂ ਆਸਟ੍ਰੇਲੀਆ ਤੋਂ
ਜੀ। ਤੇ ਬਾਕੀ 3 ਸੱਜਣ ਵੀ, 1 ਸੱਜਣ ਤੁਸੀਂ ਦੱਸਿਆ ਉਹ ਕੈਨੇਡਾ ਚਲੇ ਗਏ ਸੀ, ਤੇ ਬਾਕੀ 2 ਸੱਜਣ ਵੀ ਫਿਰ, ਹਨਾ
ਜੀ ਜੀ, ਜਿਹੜੇ ਦਵਿੰਦਰ ਸਿੰਘ ਨੇ ਉਹ ਵੀ ਚਲੇ ਗਏ ਸੀਗੇ ਜੀ, ਉਹ ਮੇਰੇ ਖਿਆਲ ਜਾਰਜੀਆ ਚਲੇ ਗਏ ਸੀਗੇ ਉਸ ਤੋਂ ਬਾਅਦ, ਤੇ ਪਰਮਿੰਦਰ ਸਿੰਘ ਬਾਈ ਜੀ ਸੀ ਉਹ ਇੰਡੀਆ ਵਾਪਸ ਆ ਗਏ ਸੀ, ਪਰ ਐਕਚੁਅਲੀ ਜਿਹੜੀ ਪ੍ਰੋਬਲਮ ਮੈਨੂੰ ਸੀਗੀ ਉਹੀ ਪ੍ਰੋਬਲਮ ਪਰਮਿੰਦਰ ਸਿੰਘ ਜੀ ਨੂੰ ਵੀ ਸੀਗੀ, ਤੇ ਮੇਰਾ ਟ੍ਰੀਟਮੈਂਟ ਉੱਥੇ ਆਸਟ੍ਰੇਲੀਆ ਰਹਿ ਕੇ ਹੀ ਹੋ ਗਿਆ, ਤੇ ਪਰਮਿੰਦਰ ਸਿੰਘ ਬਾਈ ਜੀ ਸ਼ਾਇਦ ਇੰਡੀਆ ਆ ਕੇ ਫਿਰ ਉਹ ਰਾਜ ਨਹੀਂ ਹੋ ਸਕਿਆ ਪੂਰਾ, ਤੇ ਵਾਹਿਗੁਰੂ ਨੇ ਉਹਨਾਂ ਦਾ ਫਿਰ ਉਹਨੇ ਲਿਖਿਆ ਹੋਇਆ ਸੀ ਕਿ ਉਹ ਨਹੀਂ ਸਰਵਾਈਵ ਕਰ ਸਕੇ, ਤੇ ਬੜਾ ਸੌਰੀ ਆ ਕਿ ਉਹਨਾਂ ਦਾ ਉਹ ਜੀਵਨ ਯਾਤਰਾ ਪੂਰੀ ਹੋ ਗਈ ਉੱਥੇ ਇੰਡੀਆ ਜਾ ਕੇ।
ਤੇ ਮੈਂ ਹੁਣ ਆਪਣੇ ਆਖਰੀ ਸਵਾਲ ਵੱਲ ਨੂੰ ਵਧਾਂ, ਹੁਣ ਇੰਨੇ ਸਾਲ ਬਾਅਦ ਜਦ ਪਿੱਛੇ ਮੁੜ ਕੇ ਦੇਖਦੇ ਹੋ ਤਾਂ ਦਿਮਾਗ 'ਚ ਕੀ ਆਉਂਦਾ ਕਿ ਚਾਰ ਨੌਜਵਾਨ ਜਿਨ੍ਹਾਂ ਦਾ ਖੂਨ ਖੋਲਿਆ ਵੀ ਨਹੀਂ ਯਾਰ ਜਾ ਕੇ ਦੇਖਣਾ ਦੁਨੀਆ ਦੇ ਦੂਜੇ ਪਾਸੇ, ਹੁਣ ਅੱਜ ਦੀ ਤਰੀਕ 'ਚ ਉਹ ਕੁਛ ਦਿਮਾਗ 'ਚ ਆਉਂਦਾ ਵੀ ਸੋਚਿਆ ਜਾ ਸਕਦਾ?
ਅੱਜ ਦੀ ਤਰੀਕ 'ਚ ਬਹਿ ਕੇ ਦੇਖਿਆ ਜਾਂਦਾ ਜੀ ਬਹੁਤ ਬਹੁਤ ਲੱਗਦਾ ਕਿ ਇੱਕ ਇੰਪੋਸੀਬਲ ਗੱਲ ਸੀ, ਕਿਉਂਕਿ ਕੋਈ ਆਦਮੀ ਸਕੂਟਰ ਤੇ ਘਰੋਂ ਦਿੱਲੀ ਜਾਣਾ ਹੋਵੇ ਉਹ ਵੀ ਬੜੀ ਬੜਾ ਪ੍ਰੋਜੈਕਟ ਹੁੰਦਾ, ਪਰ ਜੇ ਅਸੀਂ ਕਹੋ ਵੀ ਸਕੂਟਰ ਤੇ ਮੈਂ ਕਿਸੇ ਦੂਜੇ ਦੇਸ਼ ਜਾਣਾ ਉਹ ਵੀ ਇੰਨੇ ਪਾਰ ਕਰਕੇ ਤਾਂ ਬੜੀ ਇੰਪੋਸੀਬਲ, ਪਰ ਸ਼ਾਇਦ ਜਨੂੰਨ ਸੀ ਉਦੋਂ ਕਿ ਯਾਰ ਕਿਸੇ ਅੱਛੇ ਦੇਸ਼ ਵਿੱਚ ਜਾਵਾਂਗੇ ਤੇ ਸਾਡੇ ਕੋਲ ਦੋ ਚਾਰ ਤਾਂ ਵਧੀਆ ਦੇਸ਼ਾਂ ਦੇ ਵੀਜ਼ੇ ਲੱਗੇ ਹੋਣਗੇ ਤਾਂ ਪੂਰੀ ਕਿਸੇ ਹੋਰ ਜਗ੍ਹਾ ਟਰਾਈ ਕਰ ਸਕਦੇ ਹਾਂ ਲਾਈਫ ਲਈ, ਜਾਂ ਆਪਣੇ ਕੁਛ ਪਾਸਪੋਰਟ ਵੇਟੇ 'ਚ ਹੋਏਗਾ ਤਾਂ ਆਪਾਂ ਘੱਟੋ ਘੱਟ ਆਪਣੇ ਤਰਤ ਤੌਰ ਤੇ ਕਿਤੇ ਹੋਰ ਜਗ੍ਹਾ ਜਾ ਕੇ ਵੀ ਆਪਣੇ ਭਵਿੱਖ ਸ਼ੁਰੂ ਕਰਨ ਬਾਰੇ ਸੋਚ ਸਕਦੇ ਹਾਂ। ਭਵਿੱਖ ਆਪਣਾ ਫਿਊਚਰ ਤਾਂ ਹੀ ਬਣੇਗਾ ਅਗਰ ਆਪਣੇ ਕੋਲ ਕੁਛ ਐਕਸਪੀਰੀਅੰਸ ਹੋਏਗਾ ਦੂਸਰੇ ਕੰਟਰੀ 'ਚ ਟਰੈਵਲ ਕਰਨ ਦਾ। ਟਰੈਵਲ ਕਰਨ ਦੇ ਨਾਲ ਬਹੁਤ ਤਕਰੀਬਨ ਬੰਦੇ ਨੂੰ ਬਹੁਤ ਜ਼ਿਆਦਾ ਦੂਜੇ ਦੇਸ਼ਾਂ ਬਾਰੇ ਜ਼ਿਆਦਾ ਪਤਾ ਲੱਗਦਾ ਕਿ ਮੈਂ ਅਸੀਂ ਕਿਹੋ ਜਿਹੇ ਹਾਂ ਅਤੇ ਬਾਕੀ ਦੁਨੀਆ ਕਿਹੋ ਜਿਹੀ ਆ। ਅਤੇ ਇਹੀ ਇੱਕ ਵੱਡਾ ਕਾਰਨ ਸੀ ਕਿ ਸਾਡੇ ਚਾਰਾਂ ਦੀ ਜਿਹੜੀ ਜ਼ਿੰਦਗੀ ਸੀ ਉਹ ਹਮੇਸ਼ਾ ਵਾਸਤੇ ਬਦਲ ਗਈ। ਜਿਹੜੇ ਅਸੀਂ ਉਹ ਟੂਰ ਸ਼ੁਰੂ ਕਰਨ ਤੋਂ ਪਹਿਲਾਂ ਸੀਗੇ ਉਹ ਕੋਈ ਵੀ ਸਾਡੇ ਤਿੰਨ ਚਾਰਾਂ ਤੋਂ ਇਲਾਵਾ ਚੋਂ ਚਾਰ ਤੇ ਹੁਣ ਨਹੀਂ ਹੈਗੇ, ਉਹ ਚੌਥੇ ਬਾਈ ਦਾ ਪਰਿਵਾਰ ਬਹੁਤ ਖੁਸ਼ ਆ ਤੇ ਚਾਰੇ ਬੰਦੇ ਅਸੀਂ ਹਾਂ, ਸਾਡੇ ਚਾਰੇ ਜ਼ਿੰਦਗੀਆਂ ਹਮੇਸ਼ਾ ਵਾਸਤੇ ਵਾਹਿਗੁਰੂ ਨੇ ਚਾਰਾਂ ਤੇ ਬੜੀ ਵਧੀਆ ਕਿਰਪਾ ਕੀਤੀ ਆ। ਅਸੀਂ ਚਾਰੇ ਮਤਲਬ ਕਿ ਆਪੋ ਆਪਣੇ ਜਿਹੜੇ ਸਾਡੇ ਆਸ਼ੇ ਸੀ ਉਹਨਾਂ 'ਚ ਤਕਰੀਬਨ ਅਸੀਂ ਕਾਮਯਾਬ ਹੋਏ ਹਾਂ। ਜਿਹੜਾ ਕੁਛ ਸੋਚਿਆ ਸੀ ਉਹ ਰੱਬ ਨੇ ਵਾਹਿਗੁਰੂ ਨੇ ਪੂਰੀ ਕਿਰਪਾ ਕਰਤੀ, ਸਾਨੂੰ ਦੇ ਦਿੱਤਾ ਸੀ।
ਜੀ ਬਹੁਤ ਬਹੁਤ ਮਿਹਰਬਾਨੀ ਸਿੱਧੂ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਲਈ, ਅਤੇ ਸਾਡੀ ਕੋਸ਼ਿਸ਼ ਰਹੂਗੀ ਕਿ ਤੁਹਾਡੇ ਤੋਂ ਕੁਛ ਤਸਵੀਰਾਂ ਲੈ ਕੇ ਅਸੀਂ ਆਪਣੀ ਵੈਬਸਾਈਟ 'ਤੇ ਵੀ ਸਾਂਝੀਆਂ ਕਰ ਸਕੀਏ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਪ੍ਰਤੱਖ ਨੂੰ। ਵੈਸੇ ਪ੍ਰਮਾਣ ਕੀ ਤੁਸੀਂ ਇਹਨੂੰ ਗੱਲ ਨੂੰ ਸਮਝਾਇਆ ਐਡੇ ਸੋਹਣੇ ਢੰਗ ਨਾਲ ਆ ਕਿ ਸਭ ਨੂੰ ਯਕੀਨ ਆ ਜਾਂਦਾ ਕਿ ਇੱਦਾਂ ਇੱਦਾਂ ਹੋਇਆ ਹੋਣਾ, ਪਰ ਤਸਵੀਰਾਂ ਦੀ ਗੱਲ ਹੀ ਵੱਖਰੀ ਹੁੰਦੀ ਆ। ਅੱਜ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਬਹੁਤ ਬਹੁਤ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ।